واہگرو جی کا خلصہ واہگرو جی کی فتح. گرو نانک دے گیارہویں سروپ صاحب شری گرو گرنتھ صاحب جی اتے گرو کا ساکشات گرسکھان اندر ستگرو برت ہے جو سکھان لوچے سو گر خوشی آوے. سنگت بھی گرو دا روپ ہے, بانی بھی گرو دا روپ ہے. اسی سارے ستگرو دے پاون پویتر سروپ دا आनंद मान रहे हैं. कुछ दिहाड़े होंगे विशेष तो उन्होंने विशेष दिहाड़िया उन्होंने दिहाड़िया संबंधित ही विचार सोभनीक होंगे. परसों तो श्री गुरु तेग बहादुर साहब महाराज की शहीदी का जो समागम आरंभ होया उदे संबंध विच गुरु प्यारे ज्ञानी करम सिंह जी ने लड़ीवार इतिहास की कथा सुनाई. दास ने अपने समय अनुसार उस कथा के सुनहरी अंश जिहड़े सी आनंद मानना किया. समागम विच कल नाम अभ्यास बड़े सुचिजे तरीके नाल ते संगत वाहिगुरु दा संपट पाठ संपट संगत लाउंदी सी. वाहिगुरु दा एक रक्स पाठ हो रहा है. मैं सोच के आया सी कि गुरु तेग बहादुर साहब जी की शहीदी की बड़ी लंबी गाथा है, ये दो तीन हिस्से का आनंद माणांगे. पर स्टेज ते अनाउंस हो गया कि नाम सिमरन का माहौल बनया, नाम के बारे गल की जाए. गुरबाणी दे विच सब कुछ नाम दे बारी बात है. कल जैसी आप जी दी असीस रही, नाम दियां स्टेजां गुरबाणी विच केड़ियां केड़ियां लिखियां, केड़ी स्टेज दा किन्ना फल है, और फिर स्टेजां बदल दियां किवें. गुरबाणी दे विच मैं समझदा बड़े अहम विषय ने इह. नाम, नाम की परिभाषा की है, ते फिर कृत्रिम नाम किन्ने किस्म दा है, परापूर्वला नाम की है. परिपूर्वले नाम दे गुरु नानक साहब ने पूरे संसार दे भगती करन वालियां नूं शेष नाग वर्गियां नूं भी चक्कर विच पा दित्ता. शेष नाग कहिंदा मैं 2000 नित नवें नाम रखदा परमात्मा दे. जिहड़ा नाम गुरु नानक ने दिता है ये मैनूं लभिया नहीं सारी जिंदगी. वेद न जाने भेद कहो, चारे वेदां च ये नाम ना लभिया, शेष नाग ना पाए. वाहिगुरु सालाना गुरु शब्द अलाए. ਇਹ ਵਿਸ਼ਾ ਅਜਿਹਾ ਹੈ ਕਿਤੇ ਸਿਆਣੇ ਅਭਿਆਸੀ ਨਾਮ ਸਿਮਰਨ ਕਰਨ ਵਾਲੇ ਨਾਮ ਦੀ ਰੁਚੀ ਰੱਖਣ ਵਾਲੇ ਜਿਵੇਂ ਤੁਸੀਂ ਕੈਂਪ ਲਾਉਂਦੇ ਹੋ ਬਸ ਇਹ ਕਥਾ ਕੈਂਪ ਦਾ ਰੂਪ ਹੋਵੇ ਲੜੀਵਾਰ ਫਿਰ ਸ਼ੁਰੂ ਹੋਵੇ ਨਾਮ ਦੀ ਪਰਿਭਾਸ਼ਾ ਕੀ ਹੈ ਨੰਬਰ ਵਾਰ ਸੱਤ ਅੱਠ ਦਿਨ ਨਾਮ 'ਤੇ ਹੀ ਗੱਲ ਹੋਵੇ ਦੂਜੀ ਗੱਲ ਨਾ ਪਰ ਫਿਰ ਵੀ ਸੰਗਤ ਨੇ ਬਹੁਤ ਕੁਛ ਆਨੰਦ ਮਾਣਿਆ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਅਸੀਂ ਫਿਰ ਇੱਕ ਪਾਸੇ ਲਾਂਭੇ ਹੋ ਗਏ ਫਿਰ ਮੈਂ ਸੋਚਿਆ ਵੀ ਸ਼ਾਇਦ ਪਹਿਲੇ ਦਿਨ ਇਹ ਸ਼ਹੀਦੀ ਮਨਾ ਲਈ ਹੁਣ ਜਦੋਂ ਫਿਰ ਇਹਨਾਂ ਨੂੰ ਸੋਇਆ ਸ਼ਬਦ ਪੜ੍ਹੇ ਫਿਰ ਪਤਾ ਚੱਲਿਆ ਵੀ ਅੱਜ ਮੇਨ ਦਿਨ ਹੈ ਸ਼ਹੀਦੀ ਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਰਗਾ ਜੀਵਨ ਸੰਸਾਰ ਦੇ ਕਿਸੇ ਵੀ ਅਵਤਾਰ ਦਾ ਰਹਿਬਰ ਦਾ ਸੰਤ ਦਾ ਰਿਸ਼ੀ ਦਾ ਕੋਈ ਬਰਾਬਰਤਾ ਬਣਦੀ ਨਹੀਂ ਕਿਸੇ ਪੱਖ ਵਿੱਚ ਕਿੰਨੇ ਪੱਖ ਜੀਵਨ ਦੇ ਬੜੇ ਵਿਸ਼ੇਸ਼ ਸਤਿਗੁਰੂ ਮਹਾਰਾਜ ਦਾ ਜੇ ਬਚਪਨ ਲਈ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੱਸਿਆ ਗਿਆ ਤੁਹਾਡੇ ਘਰ ਪੰਜਵਾਂ ਸਾਹਿਬਜ਼ਾਦਾ ਆ ਗਿਆ ਪਾਤਸ਼ਾਹ ਕਹਿੰਦੇ ਮੈਂ ਇਹਦੇ ਇੰਤਜ਼ਾਰ ਵਿੱਚ ਸੀ ਇਹਦੇ ਇੰਤਜ਼ਾਰ ਵਿੱਚ ਮਹਾਰਾਜ ਚਾਰ ਬੱਚੇ ਪਹਿਲਾਂ ਹੋਏ ਕਦੇ ਨਹੀਂ ਕਿਹਾ ਕਹਿੰਦੇ ਗੁਪਤ ਬਾਤ ਹੈ ਜਦੋਂ ਪਹਿਲੀ ਵਾਰ ਗੁਰੂ ਸਾਹਿਬ ਦੇ ਦਰਸ਼ਨ ਕਰਾਏ ਨਮਸਕਾਰ ਕਰਾਈ ਪਿਤਾ ਦੀ ਅਸੀਸ ਲੈਣ ਵਾਸਤੇ ਸੀਸ 'ਤੇ ਹੱਥ ਰਖਾਇਆ ਕਹਿੰਦੇ ਬੇਟਾ ਤੇਰੇ 'ਤੇ ਬੜਾ ਮਾਣ ਹੈ ਮੈਨੂੰ ਪਿਆਰ ਦਿੱਤਾ ਸੀਸ 'ਤੇ ਹੱਥ ਫੇਰਿਆ ਜੋ ਤੂੰ ਕਰਨਾ ਉਹ ਕਿਸੇ ਹੋਰ 'ਤੇ ਨਹੀਂ ਹੋਣਾ ਜੋ ਤੂੰ ਕਰਨਾ ਉਹ ਹੋਰ 'ਤੇ ਨਹੀਂ ਹੋਣਾ ਗੁੱਝੀਆਂ ਰਮਜਾਂ ਨੂੰ ਕੋਈ ਨਹੀਂ ਸਮਝ ਸਕਿਆ ਸਾਰੀਆਂ ਆਦਤਾਂ ਬਚਪਨ ਦੀਆਂ ਬੱਚਿਆਂ ਨਾਲੋਂ ਭਰਾਵਾਂ ਨਾਲੋਂ ਇੱਕ ਇੱਕ ਕਰਕੇ ਵੱਖਰੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਿੰਨ ਮਹਿਲ ਸੀ ਮਾਤਾ ਦਮੋਦਰੀ ਡੱਲੇਗਰਾਮ ਤੋਂ ਭਾਈ ਪਾਰੂ ਬ੍ਰਹਮ ਗਿਆਨੀ ਦੀ ਵੰਸ਼ ਨਰਾਇਣ ਦਾਸ ਜੀ ਦੀ ਪੁੱਤਰੀ ਇਹਨਾਂ ਦੀ ਕੁੱਖ ਤੋਂ ਦੋ ਬੱਚੇ ਪੈਦਾ ਹੋਏ ਬਾਬਾ ਗੁਰਦਿੱਤਾ ਬੀਬੀ ਬੀਰੋ ਅਤੇ ਇਸ ਤੋਂ ਬਾਅਦ ਮਾਤਾ ਮਰਵਾਹੀ ਜੀ ਇੱਕ ਇਤਿਹਾਸ ਕਹਿੰਦਾ ਵੀ ਇਹਨਾਂ ਦੇ ਵੀ ਦੋ ਹੋਏ ਪਰ ਕੁਝ ਇਤਿਹਾਸ ਦੇ ਪੰਨੇ ਕਹਿੰਦੇ ਵੀ ਇਹਨਾਂ ਦੇ ਇੱਕ ਹੋਇਆ ਤੇ ਤਿੰਨ ਪੁੱਤਰ ਮਾਤਾ ਨਾਨਕੀ ਦੀ ਕੁੱਖ ਤੋਂ ਹੋਏ ਕਿਤੇ ਲਿਖਿਆ ਵੀ ਦੋ ਦੋ ਹੋਏ ਤਿੰਨਾਂ ਮਾਤਾਵਾਂ ਦੇ ਜਦੋਂ ਪੰਜੇ ਪੁੱਤਰ ਤਿਆਰ ਕਰਕੇ ਅਕਾਲ ਤਖਤ ਸਾਹਿਬ 'ਤੇ ਮੱਥਾ ਟੇਕਣ ਵਾਸਤੇ ਮਾਤਾਵਾਂ ਸਿੱਖਾਂ ਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਸੰਗਤ 'ਚ ਬੈਠਿਆਂ ਨੂੰ ਮੱਥਾ ਟੇਕਣ ਲਈ ਜਾਂਦੇ ਬੱਚੇ ਵੱਡਾ ਵੀਰ ਗੁਰਦਿੱਤਾ ਮੂਹਰੇ ਹੁੰਦਾ ਸੀ, ਸੂਰਜਮਲ ਅਣੀ ਰਾਏ ਟਲ ਰਾਏ ਤੇਗਮਲ, ਇਹ ਸਾਰੇ ਜਦੋਂ ਜਾਂਦੇ ਸਾਰਿਆਂ ਤੋਂ ਛੋਟੇ ਹੋਣ ਕਰਕੇ ਵਾਰੀ ਮੱਥਾ ਟੇਕਣ ਦੀ ਬਾਅਦ 'ਚ ਆਉਂਦੀ ਸੀ, ਨੰਬਰਵਾਰ ਜਾਂਦੀ ਸੀ ਮੱਥਾ ਟੇਕ। ਸਤਿਗੁਰੂ ਸੁਭਾਵਿਕ ਪਿਆਰ ਸਭ ਨੂੰ ਦਿੰਦੇ, ਪਰ ਜਦੋਂ ਛੋਟੇ ਪੁੱਤਰ ਤਿਆਗਮਲ ਜੀ ਦੀ ਬਾਤ ਆਉਂਦੀ, ਉਹਨੂੰ ਕਹਿੰਦੇ ਬੇਟਾ ਉਰਿਆ, ਐਂ ਹੱਥ ਬੁਲਾਉਂਦੇ ਸੰਗਤ 'ਚ, ਬੇਟਾ ਉਰਿਆ, ਚੁੱਕ ਕੇ ਆਪਣੀ ਗੋਦੀ 'ਚ ਬਿਠਾ ਲੈਣਾ। ਫਿਰ ਚਿਹਰੇ ਵੱਲ ਵੇਖਦੇ ਰਹਿੰਦੇ, ਫਿਰ ਸਿਰ ਦੇ ਉੱਤੇ ਹੱਥ ਫੇਰਦੇ ਰਹਿੰਦੇ, ਫਿਰ ਕਹਿੰਦੇ ਜਾ ਬੱਚਾ। ਗੁਰੂ ਸਾਹਿਬ ਦੇ ਮਹਿਲਾਂ ਵਿੱਚ ਇਹ ਚਰਚਾ ਚਲੀ ਗਈ। ਮਾਤਾ ਇੱਕ ਦਿਨ ਪੁੱਛਦੀਆਂ ਹਨ, ਬੱਚੇ ਸਾਰੇ ਇਕਸਾਰ ਹੁੰਦੇ ਨੇ, ਮਾਤਾ ਨਾਨਕੀ ਨੇ ਪੁੱਛਿਆ, ਦੂਸਰੀਆਂ ਮਾਤਾ ਦੀ ਹਿੰਮਤ ਨਹੀਂ ਪਈ, ਕਹਿਣ ਲੱਗੀ ਮਹਾਰਾਜ ਮੈਨੂੰ ਖੁਸ਼ੀ ਤਾਂ ਬਹੁਤ ਹੈ ਇਸ ਗੱਲ ਦੀ, ਪਰ ਮੇਰੀਆਂ ਭੈਣਾਂ ਕੀ ਕਹਿੰਦੀਆਂ ਹੋਣਗੀਆਂ, ਵੀ ਸਾਡੀ ਸੰਤਾਨ ਨੂੰ ਗੁਰੂ ਪਿਆਰ ਨਹੀਂ ਕਰਦਾ। ਗੁਰੂ ਕੀ ਅੰਸ ਵੰਸ ਹੈ, ਫਰਕ ਕੀ ਹੈ? ਇਹਦਾ ਕਾਰਨ ਕਹਿੰਦੇ ਨਾਨਕੀ ਕਾਹਨੂੰ ਪੁੱਛਦੀ ਹੈ, ਬਿਨਾਂ ਪੁੱਛੇ ਸੰਸਾਰ ਦੇ ਵਿੱਚ ਪ੍ਰਗਟ ਹੋਣ ਵਾਲੀ ਖੇਡ ਹੈ। ਮਾਤਾ ਕਹਿਣ ਲੱਗੀ ਨਹੀਂ ਮੈਨੂੰ ਦੱਸੋ, ਕਹਿੰਦੇ ਨਾਨਕੀ ਇਹ ਪੁੱਤ ਨਹੀਂ ਦਮ ਜੰਮਿਆ ਤੇਰੇ, ਇਹ ਧਰਮ ਦਾ ਥੰਮ ਪੈਦਾ ਹੋ ਗਿਆ, ਥੰਮ ਇਹ ਸਾਰੇ ਹਿੰਦਵੈਣ ਨੂੰ ਰੂੜੀ ਜਾਂਦੀ ਨੂੰ ਰੋਕਣ ਵਾਲਾ ਥੰਮ ਹੈ। ਇਹ ਮਹਾਰਾਜ ਫਿਰ ਤੁਸੀਂ ਤਾਂ ਹੀ ਇਹਦੇ ਸਿਰ ਨੂੰ ਪਿਆਰ ਕਰਦੇ ਆ? ਕਹਿੰਦੇ ਨਹੀਂ ਨਾਨਕੀ, ਇਹ ਸਿਰ ਦੇ ਉੱਤੇ ਬੜੀਆਂ ਜ਼ਿੰਮੇਵਾਰੀਆਂ ਨੇ, ਇਹਨੇ ਧਰਮ ਦੇ ਵਾਸਤੇ ਆਪਣਾ ਸਿਰ ਕਟਾਉਣਾ, ਮੈਂ ਉਹ ਸਿਰ ਨੂੰ ਪਿਆਰ ਕਰਦਾ ਵਾਰ ਵਾਰ। ਮੈਂ ਤਾਂ ਸੱਚਖੰਡ ਚਲੇ ਜਾਣਾ, ਪਰ ਤੂੰ ਜਰ ਲਵੀਂ, ਜੇ ਪੁੱਛਿਆ ਹੁਣ ਤੂੰ ਗੁਪਤ ਰੱਖੀ ਇਸ ਗੱਲ ਨੂੰ। ਤਿਲਕ ਜੰਝੂ ਰਾਖਾ ਪ੍ਰਭਤ ਆਖਾ ਕੀ ਨੋ ਬਡੋ ਕਲੂ ਮੈਸਾ। ਭਰਾਵਾਂ ਦੇ ਵਿਆਹ ਹੁੰਦੇ ਨੇ, ਤਿਆਗ ਦੇ ਵਿੱਚ ਜੇ ਕਮਾਦ 'ਚ ਬੈਠੇ ਨੇ 8-8 ਦਿਨ ਨਹੀਂ ਲੱਭਦੇ, ਤੇ ਕੋਈ ਕੁਛ ਕਹਿੰਦਾ ਜੀ ਇਹ ਤਾਂ ਮਸਤ ਹੈ ਗੁਰੂ ਕਾ ਸਾਹਿਬ ਜ਼ਿਆਦਾ, ਕੋਈ ਕੁਛ ਕਹਿੰਦਾ ਜਿਹੜੀ ਚੀਜ਼ ਘਰੋਂ ਮਿਲ ਗਈ ਜੀ ਨੇ ਮੰਗਲੀ ਉਸੇ ਨੂੰ ਦੇ ਦਿੱਤੀ, ਘੋੜੇ ਵੀ ਦਿੱਤੇ ਜੋੜੇ ਵੀ ਦਿੱਤੇ, ਤਿਆਗ ਬਿਰਤੀ ਐਸੀ ਰੱਖੀ ਨਹੀਂ ਕਿਸੇ ਦੀ ਹੋ ਸਕਦੀ। ਇਦੋਂ ਵੱਧ ਤਿਆਗ ਕੀ ਹੋਏਗਾ ਗੁਰੂ ਪਿਆਰਿਓ? ਗੁਰਤਾ ਗੱਦੀ ਦਾ ਹੋਵੇ ਮਾਲਕ ਗੁਰੂ, ਬਾਹਰ ਨਕਲੀ ਗੱਦੀ ਲਾਈਆਂ ਬੈਠੇ ਹੁਣ ਕੋਈ ਫਰਕ ਹੀ ਨਾ ਪਵੇ, ਆਪ ਅੰਦਰ ਬੈਠਾ। ਪਿਤਾ ਦੇ ਸੱਚਖੰਡ ਜਾਣ ਤੋਂ 26 ਸਾਲ 9 ਮਹੀਨੇ 13 ਦਿਨ ਕੱਚੇ ਭੋਰੇ 'ਚ ਤਪ ਕਰਦੇ ਰਹੇ, ਔਰ ਫਿਰ ਮੈਂ ਤਾਂ ਜਦੋਂ ਦੂਆ ਪੱਖ ਸਾਡੀ ਸਤਿਕਾਰਯੋਗ ਦਾਦੀ ਮਾਂ ਦਾ ਦੇਖਦਾ, ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ ਤਾਂ ਸਾਰੀ ਦੁਨੀਆ ਗਾਉਂਦੀ ਹੈ, ਪਰ ਕਦੇ ਉਹ ਸਤਵੰਤੀ ਮਾਂ ਵੱਲ ਵੀ ਦੇਖੋ ਜਿਹਨੇ ਜਵਾਨੀ ਬੂਹੇ ਦੇ ਅੱਗੇ ਹੀ ਢਾਲ ਦਿੱਤੀ, ਕਦੇ ਸ਼ਿਕਾਇਤ ਨਹੀਂ ਵੀ ਪਤੀ ਬੁਲਾਉਂਦਾ ਨਹੀਂ, ਪਤੀ ਭੋਰੇ ਦੇ ਵਿੱਚ ਹੈ, ਪਤਨੀ ਭੋਰੇ ਦੇ ਬੂਹੇ ਤੇ ਹੈ, 26 ਸਾਲ ਕਹਿ ਦੇਣੇ ਆਸਾਨ, ਇੱਕ ਦਿਨ ਨਹੀਂ ਐਸਾ ਆਇਆ ਸੱਸ ਮਾਂ ਨੂੰ ਕੋਈ ਸ਼ਿਕਾਇਤ ਕੀਤੀ ਹੋਵੇ। ਤਪੱਸਿਆ ਮਾਤਾ ਗੁਜਰ ਕੌਰ ਦੀ ਬਹੁਤ ਵੱਡੀ। ਮੱਖਣ ਸ਼ਾਹ ਲਵਾਣੇ ਨੇ ਪ੍ਰਗਟ ਕਰਨੇ, ਕਿਉਂਕਿ ਗੁਰੂ ਦਾ ਬਚਨ ਸੀ, ਬਾਬਾ ਬਸੇ ਜੀ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਘਬਰਾ ਜਾਂਦੇ ਹਾਂ। ਗੁਰਤਾ ਗੱਦੀ ਦਾ ਮਾਲਕ ਹੈ, ਸਿੱਖਾਂ ਨੇ ਪ੍ਰਗਟ ਕੀਤਾ, ਪਹਿਲੇ ਦਿਨ ਗੱਦੀ ਤੇ ਬੈਠਿਆ, ਉਸੇ ਵੇਲੇ ਧੀਰ ਮੱਲ ਦੇ ਮਸੰਦ ਸੀਹੇ ਨੇ ਮਹਾਰਾਜ ਦੇ ਗੋਲੀ ਮਾਰ ਦਿੱਤੀ, ਇੱਥੇ ਨੂੰ ਸ਼ੋਕ ਲੰਘ ਗਈ। ਮਹਾਰਾਜ ਨੇ ਕਿਹਾ ਇਹ ਸਭ ਝਗੜੇ ਝੇੜੇ ਨਾ, 26 ਸਾਲ ਆਨੰਦ ਚ ਲੰਘੇ ਸੀ, ਪਰ ਹੁਣ ਕਰਤੱਵ ਵੀ ਕਰਨਾ, ਤੁਰ ਪਏ ਯਾਤਰਾ ਨੂੰ। ਫਿਰ ਲੰਮੀ ਯਾਤਰਾ ਕੀਤੀ, ਪਤਨੀ ਨੇ ਫਿਰ ਕੋਈ ਸ਼ਿਕਾਇਤ ਨਹੀਂ ਵੀ ਪਹਿਲਾਂ ਭੋਰੇ ਚ ਰਹੇ ਤੇ ਹੁਣ ਯਾਤਰਾ ਨੂੰ ਤੁਰ ਪਏ। ਲੰਮੀ ਯਾਤਰਾ ਕੀਤੀ ਤੇ ਯਾਤਰਾ ਨੂੰ ਜਾਣ ਤੋਂ ਪਹਿਲਾਂ ਕੀਰਤਪੁਰ ਸਾਹਿਬ ਪਹੁੰਚੇ। ਮਹਾਰਾਜਾ ਤਾਰਾ ਚੰਦ ਸੀ ਜਿਹੜਾ ਗਵਾਲੀਅਰ ਦੇ ਕਿਲੇ ਚੋਂ 6ਵੇਂ ਪਾਤਸ਼ਾਹ ਨੇ ਉਮਰ ਭਰ ਦੇ ਕੈਦੀਆਂ ਚੋਂ ਛੁਡਾਇਆ ਸੀ। ਉਹ ਬੇਨਤੀ ਕਰਦਾ ਹੁੰਦਾ ਸੀ, ਮੇਰੀ ਰਿਆਸਤ ਵਿੱਚ ਚਰਨ ਪਾਓ, ਕੋਈ ਜਗ੍ਹਾ ਬਣਾਓ। ਕੀਰਤਪੁਰ ਸਾਹਿਬ ਨੇ ਜਗ੍ਹਾ ਦਿੱਤੀ, ਉੱਥੇ ਮਹਾਰਾਜ 6ਵੇਂ ਪਾਤਸ਼ਾਹ ਨੇ ਸਥਾਨ ਬਣਾਇਆ। ਤਾਰੇ ਚੰਦ ਦਾ ਅੱਗੇ ਸੀ ਦਲੀਪ ਚੰਦ ਪੁੱਤਰ। ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਫੜ ਕੇ ਕਹਿੰਦਾ, ਮਹਾਰਾਜ ਮੇਰੇ ਪਿਤਾ ਨੇ ਤੁਹਾਡੇ ਪਿਤਾ ਨੂੰ ਜਗ੍ਹਾ ਦਿੱਤੀ ਸੀ, ਜੇ ਤੁਸੀਂ ਉੱਥੇ ਨਹੀਂ ਰਹਿਣਾ, ਮੇਰੇ ਕੋਲ ਜਗ੍ਹਾ ਬੜੀ ਹੈ, ਤੁਸੀਂ ਹੋਰ ਥਾਂ ਲੈ ਲਓ। ਮਹਾਰਾਜ ਕਹਿੰਦੇ, ਮੈਂ ਜਗ੍ਹਾ ਜੇ ਤੇਰਾ ਫੁਰਨਾ ਹੈ ਹੀ, ਆਉਣ ਵਾਲਾ ਸਮਾਂ ਦੇਖਿਆ, ਕਹਿੰਦੇ ਫਿਰ ਮੁੱਲ ਤਾਂ ਲੈ ਸਕਦਾ, ਮੈਂ ਇੱਕ ਨਹੀਂ ਜਗ੍ਹਾ ਮਿਲਣੀ। ਅੱਜ ਦੇ ਲਾਲਚੀ ਸਾਧਾਂ ਨੂੰ ਨਾ ਭਾਵੇਂ ਕਿਸੇ ਦੇ ਮਕਾਨ ਦੇ ਸਮੇਤ ਤੇ ਜ਼ਮੀਨਾਂ ਕਬਜ਼ਾ ਕਰਾ ਦਿਓ, ਕਰ ਲੈਣਗੇ, ਕਹਿੰਦੇ ਮੁੱਲ ਲੈਣੀ ਹੈ। ਰਾੜੇ ਵਾਲੇ ਮਹਾਂਪੁਰਸ਼ ਜਿੰਨੀ ਜ਼ਮੀਨ ਖਰੀਦੀ, ਪਹਿਲਾਂ ਘਰਦਿਆਂ ਨੂੰ ਸਾਰਿਆਂ ਨੂੰ ਬੁਲਾਉਣਾ, ਭਾਈ ਤੁਹਾਡਾ ਬਜ਼ੁਰਗ ਜ਼ਮੀਨ ਦੇਣ ਆਇਆ ਸੀ, ਤੁਸੀਂ ਸਹਿਮਤ ਹੋ? ਹਾਂਜੀ ਸਹਿਮਤ ਹਾਂ। ਚੰਗਾ ਭਾਈ, ਆਹ ਤੁਹਾਡਾ ਰੇਟ ਹੈ ਆਲੇ ਦੁਆਲੇ ਦਾ, ਇਹਦੇ ਨਾਲ ਵੱਧ ਦੇਵਾਂਗੇ ਪੈਸੇ। ਇਹ ਸਾਧੂ ਬਣੇ ਦੀ ਬਾਤ ਹੁੰਦੀ ਹੈ, ਦੁਖੀ ਨਹੀਂ ਕਰਨਾ ਕਿਸੇ। ਮਹਾਰਾਜ ਸਾਹਿਬ ਕਹਿੰਦੇ, ਤਾਰਾ ਚੰਦ ਤੇਰਾ ਪਿਤਾ ਵੀ ਗੁਰਮੁਖ ਸੀ, ਤੂੰ ਹੁਣ ਦਲੀਪ ਚੰਦ, ਤੂੰ ਵੀ ਗੁਰਮੁਖ ਹੈ। ਇਹਦਾ ਨਾਂ ਸੀ ਦਲੀਪ ਚੰਦ। ਦਲੀਪ ਚੰਦ ਦਾ ਅੱਗੇ ਹੋਇਆ ਭੀਮ ਚੰਦ, ਜਿਹੜਾ ਮਹਾਰਾਜ ਦੇ ਨਾਲ ਈਰਖਾ ਰੱਖਦਾ ਰਿਹਾ। 1,57,000 ਰੁਪਈਏ ਉਸ ਵੇਲੇ ਮਾਹਨਾ ਰੱਖਦੇ ਸੀ। ਸੰਨਦ ਬਣੀ, ਪੱਟਾ ਲਿਖਿਆ ਗਿਆ, 5 ਵਰਗ ਮੀਲ ਦੀ ਜਗ੍ਹਾ ਲਈ ਗਈ, 5-5 ਮੀਲ 4 ਛਪੇਰੇ ਨੂੰ ਮਾਪੀ ਗਈ। ਇਹ ਜਗ੍ਹਾ ਸੀ ਕਹਿਲੂਰ ਰਿਆਸਤ ਹੈ, ਬਿਲਾਸਪੁਰ ਇਹਨਾਂ ਦੀ ਰਾਜਧਾਨੀ ਸੀ। ਇੱਥੇ ਕਿਸੇ ਵੇਲੇ ਦੋ ਗੱਲਾਂ ਸੀ। ਮਾਖੇ ਨਾਮ ਦਾ ਕਬੀਲਾ ਰਹਿੰਦਾ ਸੀ ਇੱਥੇ, ਤੇ ਉਹਨਾਂ ਨੂੰ ਆਮ ਕਰਕੇ ਦੈਤ ਸਮਝਿਆ ਜਾਂਦਾ ਸੀ। ਮਾਖੇ ਦੈਤ ਨਾਲ ਵੀ ਜੁੜੀ ਬਾਤ ਉਹ ਇਤਿਹਾਸ 'ਚ ਵੀ ਆ ਗਈ ਹੈ। ਭਾਈ ਵੀਰ ਸਿੰਘ ਦੀ ਖੋਜ ਨੇ ਦੋਨੋਂ ਗੱਲਾਂ ਸਪਸ਼ਟ ਕੀਤੀਆਂ। ਮਾਖੇਵਾਲ ਨਗਰ ਵਸਾਇਆ, ਇੱਥੋਂ ਮਹਾਰਾਜ ਸਾਹਿਬ ਜੀ ਫਿਰ ਯਾਤਰਾ ਨੂੰ ਤੁਰ ਪਏ। ਆਪ ਲਿਖਦੇ ਨੇ ਪਾਤਸ਼ਾਹ ਮੁਰਪਿਤ ਪੂਰਵ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਤੇ ਤਹੀ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸ਼ਹਿਰ ਵਿਖੇ ਪਵੇ। ਮਾਤਾ ਨਾਨਕੀ ਨੇ ਇਕਾਂਤ ਵਿੱਚ ਬੈਠਿਆ ਤ੍ਰਿਵੇਣੀ ਤੇ ਬੇਨਤੀ ਕੀਤੀ, ਦੇਖਿਆ ਜੇ ਸਿੱਖ ਕੋਈ ਨਹੀਂ ਨੇੜੇ, ਮਾਂ ਤਾਂ ਕਰਕੇ ਆਈ। ਮਾਤਾ ਆਈ ਤਾਂ ਗੁਰੂ ਤੇਗ ਬਹਾਦਰ ਉੱਠ ਕੇ ਹੱਥ ਬੰਨ ਕੇ ਖੜ੍ਹੇ ਹੋ ਗਏ, ਮਾਤਾ ਮੈਨੂੰ ਬੁਲਾ ਲੈਣਾ ਸੀ, ਤੁਸੀਂ ਆਪ ਚੱਲ ਕੇ ਆਏ ਹੋ। ਕਹਿੰਦੀ ਪੁੱਤਰਾ ਜਦੋਂ ਲੋੜ ਹੋਵੇ ਲੋੜ ਵਾਲੇ ਨੂੰ ਚੱਲ ਕੇ ਆਉਣਾ ਚਾਹੀਦਾ। ਮਾਤਾ ਅਜਿਹੀ ਕਿਹੜੀ ਲੋੜ ਹੋ ਸਕਦੀ। ਕਹਿੰਦੀ ਬੇਟਾ ਸਮਾਂ ਨਹੀਂ ਮਿਲਿਆ, ਬੜਾ ਲੰਘਿਆ ਸਮਾਂ, ਮੇਰੇ ਦਿਲ ਦੇ ਅੰਦਰ ਕੁਛ ਗੱਲਾਂ ਜਿਹੜੀਆਂ ਨਾ ਉਹਨਾਂ ਦਾ ਗੋਲਾ ਬਣਿਆ ਪਿਆ, ਉਹ ਅੱਜ ਤੇਰੇ ਮੂਹਰੇ ਸਾਰੀਆਂ ਗੱਲਾਂ ਮੈਂ ਬਾਹਰ ਕੱਢਣੀ। ਮਾਤਾ ਇੰਨਾ ਚਿਰ ਕਿਉਂ ਰੱਖਿਆ? ਕਹਿੰਦੀ ਪੁੱਤਰਾ ਮਜ਼ਬੂਰੀਆਂ ਸੀ, ਤੂੰ ਜਗਤ ਗੁਰੂ ਹੈ ਨਾ, ਤੂੰ ਸਿੱਖਾਂ ਦੀਆਂ ਕਾਮਨਾ ਪੂਰੀਆਂ ਕਰਦਾ ਸੀ, ਮਾਤਾ ਨੂੰ ਟਾਈਮ ਨਹੀਂ ਮਿਲਿਆ। ਮੈਂ ਕਿਸੇ ਦਾ ਟਾਈਮ ਨਹੀਂ ਸੀ ਲੈਣਾ ਚਾਹੁੰਦੀ, ਫਿਰ ਤੇਰੇ ਆਰਾਮ ਕਰਨ ਦਾ ਟਾਈਮ, ਤੇਰੀ ਤਪੱਸਿਆ ਦਾ ਟਾਈਮ ਲੰਘਦਾ ਗਿਆ, ਸਮਝਦਾ ਗਿਆ। ਅੱਜ ਗੱਲ ਕਰਨੀ ਹੈ। ਕਹਿੰਦੇ ਕਰੋ। ਗੱਲ ਕਰਨ ਤੋਂ ਪਹਿਲਾਂ ਮਾਤਾ ਦੇ ਅੱਖਾਂ ਚ ਅੰਸੂ ਭਰੇ ਆਏ, ਤ੍ਰਿਪ ਤ੍ਰਿਪ ਹੰਝੂ ਡਿੱਗਣ ਲੱਗ ਗਏ। ਕਹਿੰਦੇ ਮਾਂ, ਗੱਲ ਬੱਕੜੀ ਪਾ ਕੇ ਕਹਿੰਦੇ ਇਹ ਕੀ ਕਰਦੀ, ਕੀ ਹੋ ਗਿਆ? ਕਹਿੰਦੀ ਬੇਟਾ ਕੁਛ ਨਹੀਂ, ਮਨੁੱਖੀ ਮਨ ਹੈ, ਕਦੇ ਬਸ ਚ ਨਹੀਂ ਰਹਿੰਦਾ, ਤੇਰਾ ਪਿਤਾ ਯਾਦ ਆ ਗਿਆ ਮੇਰੇ। ਮਾਤਾ, ਪਿਤਾ ਦਾ ਮੇਰੇ ਵੀ ਯਾਦ ਆਉਂਦਾ, ਪਰ ਇਸ ਤਰ੍ਹਾਂ? ਕਹਿੰਦੀ ਨਹੀਂ, ਖਾਸ ਬਾਤ ਹੈ, ਤੇਰੇ ਪਿਤਾ ਨੇ ਬਚਨ ਕੀਤਾ ਸੀ ਸੱਚਖੰਡ ਜਾਣ ਲੱਗੇ। ਮੈਂ ਕਿਹਾ ਸੀ ਜਿਹੜੇ ਸੰਸਾਰ ਵਿੱਚ ਮੇਰਾ ਪਤੀ ਨਾ ਰਹੇ ਮੈਂ ਰਹਿਣਾ ਨਹੀਂ ਚਾਹੁੰਦੀ। ਉਹਨੇ ਕਿਹਾ ਨਾਨਕੀ ਤੇਰੀ ਪਰਲਬਧ ਬਾਕੀ ਹੈ, ਤੈਨੂੰ ਰਹਿਣਾ ਪਊਗਾ, ਔਰ ਨਾਲੇ ਇੱਕ ਖਾਸ ਬਾਤ ਹੈ, ਮੈਂ ਤੇਰੀ ਡਿਊਟੀ ਲਾਉਣਾ, ਪਾਗਾਂ ਵਾਲੀਏ, ਤੇਰੇ ਘਰ ਇੱਕ ਮਹਾਬਲੀ ਪਰਮੇਸ਼ਰ ਦਾ ਸਰੂਪ ਪੋਤਰਾ ਬਣ ਕੇ ਆਉਣ ਵਾਲਾ ਹੈ। ਮੇਰੀ ਤਾਂ ਮਜ਼ਬੂਰੀ ਆ ਜਾਣਾ, ਕਿਉਂਕਿ ਗੱਦੀ ਦੇ ਉੱਤੇ ਅੱਗੇ ਹੋਰ ਗੁਰੂਆਂ ਨੇ ਡਿਊਟੀਆਂ ਕਰਨੀਆਂ ਨੇ। ਤੂੰ ਪੋਤਰੇ ਨੂੰ ਮੇਰੇ ਵੱਲੋਂ ਵੀ ਲੋਰੀਆਂ ਦੇਵੇਂਗੀ, ਆਪਣੇ ਵੱਲੋਂ ਵੀ ਨੇ, ਪੋਤਰਾ ਖੜਾ ਕੇ। ਦੀ ਬੇਟਾ, ਮੇਰੀ ਨੂੰਹ ਨੇ ਜਵਾਨੀ ਢਾਲਤੀ ਤੇਰੇ ਭੋਰੇ ਦੇ ਬੂਹੇ ਦੇ ਅੱਗੇ ਬੈਠ ਕੇ, ਦਾਦੀ ਮਾਂ ਦੀ ਉਮਰ ਹੁਣ ਇਸ ਵੇਲੇ ਦੇਖ ਲੈ ਕਿੱਥੇ ਚਲੀ ਗਈ ਤੇਰੀ ਮਾਂ ਦੀ ਉਮਰ। ਪੋਤਰਾ ਡੀਕਦੀ ਡੀਕਦੀ ਕਿਨਾਰੇ ਤੇ ਪਹੁੰਚ ਗਈਆਂ। ਇਹ ਨਦੀ ਕਾਲ ਵਾਲੀ ਗੱਲ ਹੈ, ਪਤਾ ਨਹੀਂ ਹੁਣ ਕਦੋਂ ਕਾਲ ਨੇ ਢਾ ਲਾ ਦੇਣੀ ਹੈ। ਕਿਆ ਤੇਰੇ ਪਿਤਾ ਦਾ ਕੀਤਾ ਵਚਨ ਬਸ ਉਹ ਐਵੇਂ ਰਹਿ ਜਾਊਗਾ? ਇਹ ਤਰੀਕਾ ਸੀ ਗੱਲ ਕਰਨ ਦਾ, ਪੁੱਤਰ ਮੰਗਣ ਦਾ ਤਰੀਕਾ ਸੀ। ਲੈਕ ਪੁੱਤਰ ਆਪਣੇ ਪਿਤਾ ਦਾ ਵਚਨ ਨਹੀਂ ਛੋਟਾ ਹੋਣ ਦਿੰਦੇ। ਬੇਟਾ, ਬਸ ਮੇਰੀ ਇੱਕੋ ਹੀ ਮੰਗ ਹੈ ਵੀ ਤੇਰੇ ਪਿਤਾ ਦਾ ਵਚਨ ਛੋਟਾ ਨਾ ਹੋ ਜਾਵੇ। ਮਾਤਾ, ਇਹ ਗੱਲ ਤੂੰ ਪਹਿਲਾਂ ਕਿਉਂ ਨਹੀਂ ਦੱਸੀ? ਚਲੋ ਜੇ ਐਸੀ ਬਾਤ ਹੈ, ਇਸ ਤਰ੍ਹਾਂ ਕਰੋ, ਨੂੰਹ ਸੱਸ ਦੋਨੇ ਚੱਕੀਆਂ ਕਰੋ ਤਿਆਰ, ਦਾਣੇ ਪੀਸੋ ਆਪਣੇ ਹੱਥੀਂ, ਆਟਾ ਤਿਆਰ ਕਰੋ, ਘੀ ਤਿਆਰ ਕਰੋ, ਅਤੇ ਫਿਰ ਇੱਕ ਅਖੰਡ ਪਾਠ ਕਰਾਂਗੇ। ਭਾਈ ਬੱਲੂ ਵਾਲੀ ਉਸ ਵੇਲੇ ਬੰਨੂ ਵਾਲੀ ਵੀੜ ਸੀ ਨਾਲ, ਜਿਹਦੇ 'ਚ ਪਾਠ ਹੋਇਆ ਸੀ। ਪਾਠੀਆਂ ਦੇ ਨਾਂ ਲਿਖੇ ਹੋਏ ਨੇ ਕਿਹੜੇ ਕਿਹੜੇ ਸੀ, ਤੇ ਉਹ ਫਿਰ ਹੁਣ ਅਰਦਾਸ ਕਰਨ ਵਾਲਾ ਕਹਿਣ ਲੱਗਾ ਮਹਾਰਾਜ ਵੀ ਮੈਂ ਹੁਣ ਕੀ ਤੋਂ ਮੰਗਾਂ, ਕੀ ਕਹਾਂ ਅਰਦਾਸ ਦੇ ਵਿੱਚ, ਇਹ ਤਾਂ ਬੜੀ ਔਖੀ ਜਿਹੀ ਗੱਲ ਹੋ ਗਈ। ਦਾਤ ਦੇਣ ਵਾਲੇ ਤਾਂ ਤੁਸੀਂ ਹੋ ਤੇ ਤੁਹਾਡੀ ਤੁਹਾਡੀ ਪੁੱਤ ਦੀ ਦਾਤ ਹੈ, ਵੀ ਇਹ ਹੁਣ ਕਿਸ ਤਰ੍ਹਾਂ। ਇਹ ਬੜੇ ਤਰੀਕੇ ਨਾਲ ਅਰਦਾਸ ਕੀਤੀ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਦਾਦੀ ਮਾਂ ਦੀ ਪੋਤਰੇ ਦੀ ਅਰਦਾਸ, ਹੇ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਆ ਰਹੇ ਗੁਰੂ ਸਾਹਿਬਾਂ ਨੂੰ ਇਸ ਗੱਦੀ ਤੇ ਦਸਵੇਂ ਥਾਂ ਦਾ ਵਾਰਸ ਚਾਹੀਦਾ ਹੈ ਸਾਨੂੰ, ਕਿਰਪਾ ਕਰਕੇ ਅਰਦਾਸ ਸੁਣੋ। ਇਹ ਅਰਦਾਸ ਹੋਈ ਤੇ ਖੇਡ ਵਰਤੀ ਮਹਾਰਾਜ ਸਾਹਿਬ ਜੀ ਦਾ ਜਾ ਕੇ ਪਟਨਾ ਸਾਹਿਬ ਅਵਤਾਰ ਹੋਇਆ ਤੇ ਮਹਾਰਾਜ ਸਾਹਿਬ ਜੀ ਲਿਖਦੇ ਨੇ, ਕਹਿੰਦੇ ਜਦੋਂ ਸਾਡਾ ਜੇ ਬਚਪਨੇ ਸੀ, ਮਦਰ ਦੇਸ਼ ਹਮ ਕੋਲੇ ਆਏ, ਭਾਂਤ ਮਾਨ ਦਾਈਆਂ ਨੂੰ ਦੁਲਰਾਏ, ਕੀਨੀ ਅਣਕ ਭਾਂਤਨ ਰੱਛਾ ਦੀਨੀ, ਭਾਂਤ ਭਾਂਤ ਕੀ ਸਿੱਛਾ, ਜਵੀ ਜਾ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਤੇ ਇਹ ਤਾਂ ਪਹਿਲਾਂ ਵਚਨ ਹੋ ਚੁੱਕੇ ਨੇ, ਜਿਸ ਵੇਲੇ ਕਹਿੰਦੇ ਨੇ ਮਦਰ ਦੇਸ਼ ਹਮ ਕੋਲੇ ਆਏ, ਭਾਂਤ ਭਾਂਤ ਦਾਈਆਂ ਤੋਂ ਕਿੰਨੀ ਅਣਕ ਭਾਂਤਾਂ ਰੱਛਾ ਦੀਨੀ, ਭਾਂਤ ਭਾਂਤ ਕੀ ਸਿੱਛਾ, ਜਬ ਹਮ ਧਰਮ ਕਰਮ ਮੋ ਆਏ, ਦੇਵ ਲੋਕ ਤਾਂ ਪਿਤਾ ਸਿੱਤ। ਜਿਹੜੀ ਗੱਲ ਪਿੱਛੇ ਸੁਣਾ ਚੁੱਕੇ ਆ ਉਹਦੀ ਲੋੜ ਨਹੀਂ ਹੈ। ਅੱਜ ਤੱਕ ਕੋਈ ਵੀ ਕੁਰਬਾਨੀ ਦੇਣ ਵਾਲਾ ਚੱਲ ਕੇ ਨਹੀਂ ਗਿਆ ਹੈ, ਇਹ ਵੀ ਮਿਸਾਲ ਹੀ ਹੈ। ਲੈ ਕੇ ਆਨੰਦਪੁਰ ਸਾਹਿਬ ਤੋਂ 1162 ਬਿਕਰਮੀ ਸੰਮਤ ਨੂੰ ਚੱਲਦੇ ਨੇ ਮਹਾਰਾਜ, ਸਭ ਤੋਂ ਪਹਿਲਾਂ ਪੜਾ ਕੀਤਾ ਕੀਰਤਪੁਰ ਸਾਹਿਬ, ਛੇਵੇਂ ਪਾਤਸ਼ਾਹ ਦੇ ਅਰਦਾਸ ਕੜਾ ਪ੍ਰਸ਼ਾਦ ਵਿਰਾਗ ਧਾਰ ਕੇ ਕਿਹਾ, ਪਿਤਾ ਜੀ ਜੋ ਬਚਪਨ ਦੇ ਸਿਰ ਤੇ ਹੱਥ ਰੱਖਦੇ ਸੀ, ਪਿਆਰ ਕਰਦੇ ਸੀ, ਉਹ ਸਮਾਂ ਆ ਗਿਆ, ਮੈਂ ਹੁਣ ਚੱਲਿਆ। ਸਿੱਖਾਂ ਨੂੰ ਬਹੁਤਿਆਂ ਦੱਸਿਆ ਨਹੀਂ ਹੈ, ਥੋੜ੍ਹੀ ਸਿੱਖਾਂ ਨੂੰ ਪਤਾ ਸੀ। ਲੈ ਕੇ ਚੱਲ ਪਏ, ਅਗਲਾ ਪੜਾਅ ਭਰਤਗੜ੍ਹ ਕੀਤਾ, ਰੋਪੜ ਆ ਗਏ, ਮਕਾਰੋਂ ਪਰ ਆ ਗਏ, ਨਨਹੇੜੀ ਆ ਗਏ, ਇਹਨਾਂ ਪਿੰਡਾਂ 'ਚ ਨੂੰ ਹੁੰਦੇ ਸੈਫਾਬਾਦ 4 ਮਹੀਨੇ ਰਹੇ। ਸਤਾਰਾਂ ਅੱਸੂ ਨੂੰ ਇੱਥੋਂ ਚਾਲੇ ਪਾ ਦਿੱਤੇ। ਰਸਤੇ ਦੇ ਵਿੱਚ ਕਿੰਨਿਆਂ ਦਾ ਭਲਾ ਕੀਤਾ ਕੋਈ ਹਿਸਾਬ ਕਿਤਾਬ ਨਹੀਂ। ਤੰਮਾ ਚੌਧਰੀ ਔਰ ਇਹ ਜਿਹੜਾ ਬਹਾਦਰਗੜ੍ਹ ਜਿਹੜਾ ਕਿਲ੍ਹਾ ਤਾਂ ਬਾਅਦ 'ਚ ਬਣਦਾ ਮਹਾਰਾਜ ਦੇ ਨਾਂ 'ਤੇ, ਸੈਫ ਅਲੀ ਖਾਂ ਬਹੁਤ ਪਿਆਰ ਵਾਲਾ ਮਹਾਰਾਜ ਦਾ ਬਣ ਗਿਆ ਸੀ, ਜਾਣ ਨਹੀਂ ਸੀ ਦਿੰਦਾ। ਇਹਨਾਂ ਦੇ ਮੁਕਾਮ ਪਰ ਕਈ ਵਾਰ ਸਮਾਣੇ ਵਾਲਾ ਉਮਰਾ ਮੁਹੰਮਦ ਬਖਸ਼ ਕਈ ਵਾਰ ਦਰਸ਼ਨ ਕਰ ਗਿਆ, ਉਹ ਮਰੀਦ ਬਣ ਗਿਆ ਮਹਾਰਾਜ ਦਾ। ਉਹ ਕਹਿੰਦਾ ਮਹਾਰਾਜ ਜਾਣ ਲੱਗੇ ਮੇਰੇ ਜ਼ਰੂਰ ਦਰਸ਼ਨ ਦਿਓ। ਇਹ ਮਹਾਰਾਜ ਉਸ ਸਮਾਣੇ ਪਹੁੰਚੇ, ਇਹ ਉਹ ਮਹਾਰਾਜ ਕੂਲੇ ਚੀਕੇ ਨੂੰ ਹੁੰਦੇ ਹੋਏ ਸਾਰੇ ਪੜਾਵਾਂ ਤੋਂ ਆਗਰੇ ਜਾਣਾ, ਆਗਰੇ ਤੋਂ ਬਾਅਦ ਗ੍ਰਿਫਤਾਰ ਹੋ ਕੇ ਦਿੱਲੀ ਪਹੁੰਚਣਾ, ਭੂਤ ਹਵੇਲੀ, ਇਹ ਸਾਰੇ ਪ੍ਰਸੰਗ ਗਿਆਨੀ ਜੀ ਨੇ ਤੁਹਾਨੂੰ ਸਿਰੇ ਤੱਕ ਸੁਣਾ ਦਿੱਤਾ, ਬਲਕਿ ਉਹਨਾਂ ਨੇ ਸ਼ਹੀਦੀ ਤੱਕ ਦੀ ਗੱਲ ਸੁਣਾ ਦਿੱਤੀ ਹੈ। ਮੈਂ ਤੁਹਾਨੂੰ ਇੱਕ ਗੱਲ ਜਿਹੜੀ ਸ਼ਾਇਦ ਆਪ ਜੀ ਨੇ ਘੱਟ ਸੁਣੀ ਹੋਊਗੀ, ਇੱਕ ਤਾਂ ਉਹ ਗੱਲ ਸੁਣਾਉਣੀ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ संसार नूं तारदे सी। एक प्रेमी आउंदा महाराज दे कोल, गरीब जात दा धोबी है, कपड़े धोंदा, गरीबी लोड़ियां दियां संगत च बैठा है। जदों संगत उठ के कहिंदी है महाराज मेरे घर चरण पा दिओ, महाराज कहिंदे हां पाई आवांगे, महाराज मेरे घर चरण पा दिओ, मेरे घर चरण पा दिओ। इहदे मन दे विच भी तिना देख मन चौ ठंडा, हों कद पाई गुण तासा, ये उठ के खड़ा हो गया। फिर अंदर से विचार उठया, तेरा घर कहा जाए, तेरे घर मंजा बिस्तरा नहीं चंगा, वो खड़ाउन नूं कुछ नहीं, तू गुरु नूं निमंत्र, तेरी औकात की है देखता लै। फिर बह गया, फिर प्रेम ने उबाला खादा, फिर उठ के खड़ा हो गया। पर फिर भी मन ने साथ ना दिता, मन कमजोर पै गया। तीसरी बार उठ के खड़ा ही होया, महाराज कहिंदे अगे आ, कहिंदे दो बार खड़ा होया बह गया, ते बह तां हुण भी जाना सी, की गल है? कहिंदा महाराज गल तां कोई नहीं। कहिंदे नहीं कोई तबात है बैठण दी। कहिंदा सच्चे पातशाह आ थोड़ा नुरानी चेहरा, मैं एक दिन अपने घर देखना चाहना, मेरा घर किरत किरत हो जाऊ। उहदे लई बेनती करन उठिया, मेरी गरीबी मैनूं कुछ जबान ते आके ताला ला दिंदी सी। महाराज कहिंदे होयां दस, जुगां दा इतिहास दसदा है रब तां जांदा ही गरीबां दे हुंदा है। पीलणी दे झूठे बेर खा ले, बिदर दा साग खाधा उह वी अलूणा। फिर साडे गुरु नानक साहिब महाराज ने मलक भागो दे नाना तरह के 36 तरह के पदार्थ छड़ के कोदरी की रोटी खाधी। उही गुरु है, हुण मेरा सुभाव बदल गया, यह शंका नहीं सी करनी। तां कहिंदा वी महाराज कृपा करोगे, चलोगे मेरे घर? महाराज कहिंदे हां तेरे घर जरूर आवांगे। उन्हें नहीं पूछा कदों, थोड़ा जा बचन होया। महाराज कहिंदे अजे मैं कम बहुत कर रहे, मेरे जुम्मे एक ड्यूटी है बहुत बड़ी लगी हुई, ये ड्यूटी जदों मेरी निभ गई ना, मैं जदों बेला हो गया, सारे पासे दे सुरखरू होके फिर तेरे घर आऊंगा। यह गल सिख दे विचारे दे की समझ आनी सी, जेडे ना सिख सी उन्होंने भी नहीं आई। कहिंदा महाराज मैं अज तो इंतजार करूंगा, कपड़े धोंदा है, धन गुरु तेग बहादुर, धन गुरु तेग बहादुर, कपड़े धोंदा मस्त हो जाता है, मेरे घर सतगुरु आउणगे, मेरे घर सतगुरु आउणगे। समा लंघदा गया, अज अचानक देवाराम धोबी नूं पता लगदा है कि गुरु तेग बहादुर साहिब दी आगरे गिरफ्तारी हो गई है। मन ते सट बजी, कहिंदा वरियां दियां आसां लाईयां सी, पाणी फिर गया। ਫਿਰ ਕਹਿੰਦਾ ਜਿਹੜਾ ਗੁਰੂ ਮੈਨੂੰ ਬੁਲਾ ਕੇ ਕਹਿੰਦਾ ਤੇਰੇ ਘਰ ਆਵਾਂਗੇ, ਮੈਂ ਤਾਂ ਸੰਕੋਚ ਕਰਦਾ ਸੀ ਉਹ ਦੇਵਾ ਰਾਮ ਸਿਦਕ ਨਾ ਹਾਰ ਹੋਏ ਆਉਣਗੇ ਮਹਾਰਾਜ। ਫਿਰ ਪਤਾ ਚੱਲਿਆ ਸਮਾਂ ਲੰਘਦਾ ਕਿ ਗੁਰੂ ਤੇਗ ਬਹਾਦਰ ਪ੍ਰੇਮ ਵਾਲਿਆਂ ਦੇ ਘਰ ਉੱਧਰ ਜੇਲ੍ਹ ਵਿੱਚ ਨੇ, ਉੱਧਰ ਪ੍ਰਸ਼ਾਦੇ ਛੱਕ ਆਉਂਦੇ ਨੇ। ਉਹਨੇ ਕਿਹਾ ਗੁਰੂ ਕਰੂਗਾ ਕਿਰਪਾ, ਪਰ ਵਕਤ ਤੇਜ਼ੀ ਨਾਲ ਲੰਘਦਾ ਗਿਆ। ਅਨੰਦਪੁਰ ਸਾਹਿਬ 'ਤੇ ਸਿੱਖ ਆਉਂਦਾ ਹੈ, ਬੜੀ ਮੁਸ਼ਕਲ ਦੇ ਨਾਲ ਅੱਧੀ ਰਾਤ ਮੁਲਾਕਾਤ, ਕਿਉਂਕਿ ਦਰੋਗਾ ਸੀ ਜਿਹੜਾ ਮਹਾਰਾਜ ਦਾ ਚਰਨ ਸੇਵਕ ਬਣ ਗਿਆ। ਦਰੋਗੇ ਨੇ ਆਪਣੇ ਸਿਪਾਹੀਆਂ ਨੂੰ ਵੀ ਹੁਕਮ ਦੇ ਦਿੱਤਾ ਸੀ ਵੀ ਅੱਧੀ ਰਾਤ ਨੂੰ ਵੀ ਕੋਈ ਗੁਰੂ ਦੀ ਮੁਲਾਕਾਤ 'ਤੇ ਆਵੇ ਕਰਾ ਦੇਣੀ, ਰਿਸਕ ਲੈ ਕੇ। ਸਿੱਖ ਆਇਆ, ਮਹਾਰਾਜ ਬੈਠੇ ਹੈ, ਚੌਂਕੜਾ ਲੱਗਿਆ ਹੈ, ਦੇਖ ਕੇ ਮਹਾਰਾਜ ਨੂੰ ਕੰਠ ਰੁਕ ਗਿਆ, ਰੋਣ ਲੱਗ ਗਿਆ। ਟਸਕੋਰਿਆਂ ਨਾਲ ਰੋਇਆ ਮਹਾਰਾਜ, ਕਹਿੰਦੇ ਸਿੱਖਾ ਕਿਉਂ ਰੋਣਾ? ਕਹਿੰਦਾ ਜੀ ਮੈਂ ਇਕੱਲਾ ਹੀ ਥੋੜ੍ਹਾ ਰੋਣਾ, ਸਾਰੇ ਸਿੱਖ ਰੋਂਦੇ ਨੇ। ਕਿਉਂ ਭਾਈ, ਸਿੱਖ ਤਾਂ ਭਾਣਾ ਮੰਨਦੇ ਹੁੰਦੇ ਨੇ। ਕਹਿੰਦੇ ਜੀ ਭਾਣਾ ਤਾਂ ਮੰਨ ਲੈਂਦੇ ਜੇ ਤੁਸੀਂ ਮੁੜ ਕੇ ਜਾਣਾ ਹੀ ਨਹੀਂ ਸੀ, ਤੁਸੀਂ ਦੱਸ ਤਾਂ ਆਉਂਦੇ ਵੀ ਅਸੀਂ ਤਾਂ ਹੁਣ ਕੁਰਬਾਨੀ ਦੇਣ ਚੱਲੇ ਹਾਂ, ਅਸੀਂ ਰੱਜ ਰੱਜ ਕੇ ਦਰਸ਼ਨ ਤਾਂ ਕਰ ਲੈਂਦੇ। ਕਹਿੰਦੇ ਚੰਗਾ ਤੂੰ ਵਿਰਾਗ ਨਾ ਕਰ, ਲਿਆ ਮੈਂ ਸਿੱਖਾਂ ਨੂੰ ਚਿੱਠੀ ਲਿਖਦਾ। ਦਰੋਗੇ ਨੂੰ ਕਿਹਾ ਕਾਗਜ਼ ਸਿਆਹੀ ਕਲਮ ਦਾ ਇੰਤਜ਼ਾਮ ਕਰੋ। ਮਹਾਰਾਜ ਸਾਹਿਬ ਨੇ ਚਿੱਠੀ ਲਿਖੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ। ਇੱਥੋਂ ਇਹ ਚਿੱਠੀ ਸ਼ੁਰੂ ਕਰ ਲਈ। ਇਹ ਸਭ ਚਿੱਠੀ ਅਨੰਦਪੁਰ ਸਾਹਿਬ ਨੂੰ ਲਿਖੀ ਹੋਈ ਸਿੱਖਾਂ ਨੂੰ। ਇਹਦੇ ਕੁੱਲ 57 ਸਲੋਕ ਨੇ। 57 ਸਲੋਕਾਂ 'ਚੋਂ 49 ਸਲੋਕ ਸਿੱਖਾਂ ਪ੍ਰਤੀ ਹੈ, 2 ਸਲੋਕ ਮਾਤਾ ਨਾਨਕੀ ਜੀ ਦੇ ਪ੍ਰਥਾਏ ਨੇ। ਮਾਤਾ ਨੂੰ ਧੀਰਜ ਦਿੱਤੀ ਹੈ, 49-50 ਸਲੋਕ ਹੈ ਜਿਹੜਾ, ਤੇ 1 ਸਲੋਕ ਮਾਤਾ ਗੁਜਰ ਕੌਰ ਨੂੰ, 50-51 ਸਲੋਕ ਮਾਤਾ ਨੂੰ, 52 ਸਲੋਕ ਜਿਹੜਾ ਮਾਤਾ ਗੁਜਰ ਕੌਰ ਨੂੰ, 53 ਸਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਰਖਣਾ ਵਾਸਤੇ ਉਹਦੇ ਲਿਖ ਦਿੱਤਾ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਆਬ ਓਟ ਹਰ ਗਜ ਜਿਉ ਹੋ ਸਹਾਏ। ਇਹ ਸਲੋਕ 53 ਲਿਖ ਕੇ ਸਿੱਖ ਨੂੰ ਕਿਹਾ, ਇਹਦਾ ਮੈਨੂੰ ਉੱਤਰ ਚਾਹੀਦਾ, ਜਲਦੀ ਆਜਮੀ ਭਾਣਾ ਵਰਤ ਵਾਲਾ ਹੈ। ਗਿਆ ਸਲੋਕ ਪੜ੍ਹੇ, ਜਦੋਂ ਇਹ ਸਲੋਕ ਪੜ੍ਹਿਆ ਸਿੱਖ ਨੇ ਸੁਨੇਹਾ ਦਿੱਤਾ, ਇਹਦਾ ਉੱਤਰ ਮੰਗਿਆ। ਮਹਾਰਾਜ ਕਹਿੰਦੇ ਤਾਂ ਸਲੋਕ ਆਪ ਹੀ ਉੱਤਰ ਮੰਗ ਰਿਹਾ, ਇਹ ਤਾਂ ਬਾਣੀ ਵਿੱਚ ਜੇ ਇਹਦਾ ਉੱਤਰ ਨਾ ਲਿਖਿਆ ਤਾਂ ਅਧੂਰਾਪਣ ਰਹਿ ਜਾਊਗਾ। ਕਲਮ ਚੁੱਕੀ ਪਾਤਸ਼ਾਹ ਨੇ ਲਿਖ ਦਿੱਤਾ, ਪਿਤਾ ਜੀ ਇਹ ਪਰਖਣਾ ਕਰਦੇ ਹੋ, ਸਿਰ 'ਤੇ ਕੱਪੜਾ ਲੈ ਲਓ ਜੀ। ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪਰਖਣਾ ਕਰਦੇ ਹੋ, ਮੈਂ ਤੁਹਾਡਾ ਪੁੱਤਰ ਹਾਂ, ਬਲ ਹੋਆ, ਤੁਸੀਂ ਕਹਿੰਦੇ ਬਲ ਛੁੱਟ ਗਏ ਹੋ, ਬਲ ਹੋਆ ਤੁਹਾਡੇ ਵਿੱਚ ਹੈ, ਬੰਧਨ ਛੁੱਟੇ, ਹਿੰਦਬਾਣ ਦੇ ਬੰਧਨ ਛੁੱਟ ਗਏ, ਤੁਹਾਡੀ ਕੁਰਬਾਨੀ ਨਾਲ ਛੁੱਟਣਗੇ। ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੋ ਪਾਏ, ਸਾਰਾ ਕੁਛ ਉਪਾਅ ਤੁਹਾਡੇ ਕੋਲ ਹੈ, ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋ ਤਸਾਏ। ਮੈਂ ਹੈਰਾਨ ਹੈ ਅੱਜ ਕੱਲ੍ਹ ਦੇ ਬੁੱਧੀਜੀਵੀਆਂ ਤੋਂ, ਜਿਹੜੀ ਗੱਲ ਦਾ ਪਰੂਫ ਹੈ ਕਮ ਸੇ ਕਮ ਤੁਸੀਂ ਉਹ ਉੱਥੇ ਦਾ ਅੱਖਾਂ ਨਾ ਬੰਦ ਕਰੋ। ਮੇਰੇ ਕੋਲ ਸਲੋਕ ਦੇ ਮੂਹਰੇ ਮਹੱਲਾ ਦਸਵਾਂ ਲਿਖਿਆ ਹੋਇਆ, ਫੋਟੋ ਸਟੇਟ ਕਰਾ ਕੇ ਰੱਖਿਆ ਹੋਇਆ। ਕਰਮ ਸਿੰਘ ਹਿਸਟੋਰੀਅਨ ਤੋਂ ਬਾਅਦ ਸਿੱਖ ਜਗਤ ਦੇ ਭਾਈ ਤਰਲੋਚਨ ਸਿੰਘ, ਡਾਕਟਰ ਤਰਲੋਚਨ ਸਿੰਘ ਉਹਨਾਂ ਦੇ ਪਾਏ ਦਾ ਬੰਦਾ ਹੋਇਆ ਲਿਖਾਰੀ, ਉਹ ਕਹਿੰਦਾ ਮੈਂ ਪੁਰਾਣੀਆਂ 300 ਵੀੜਾਂ ਖੋਜੀਆਂ, ਮੈਂ ਸਭ ਤੋਂ ਬੀੜ ਉਹ ਲੱਭਦਾ ਸੀ ਜਿਹੜੀ ਗੁਰੂ ਕਾਲ ਦੇ ਵਿੱਚ ਲਿਖੀ ਹੋਵੇ। ਉਹ ਕਹਿੰਦਾ 1708 ਦੇ ਵਿੱਚ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਆ, 1707 ਦੀ ਲਿਖੀ ਹੋਈ ਬੀੜ ਕਹਿੰਦਾ ਮੈਨੂੰ ਹੱਥ ਲੱਗ ਗਈ, ਉਹ ਲੁਧਿਆਣੇ ਲਾਇਬ੍ਰੇਰੀ ਵਿੱਚ ਰੱਖੀ ਹੋਈ, ਤੁਹਾਡੇ ਚੋਂ ਜੋ ਮਰਜ਼ੀ ਜਿਹੜਾ ਮਰਜ਼ੀ ਜਾ ਕੇ ਉਹਦੇ ਦਰਸ਼ਨ ਕਰ ਸਕਦਾ। ਉਹਦੇ 'ਚ ਲਿਖਿਆ ਮਹੱਲਾ ਦਸਵਾਂ, ਜਿਹੜੀ ਭਾਈ ਮਨੀ ਸਿੰਘ ਨੇ ਲਿਖੀ ਆ ਉਹਦੇ 'ਚ ਲਿਖਿਆ ਪਾਤਸ਼ਾਹੀ ਦਸਵੀਂ। ਬਾਬਾ ਦੀਪ ਸਿੰਘ ਨੇ ਬੀੜਾਂ ਲਿਖੀਆਂ, ਲਿਖਿਆ ਮਹੱਲਾ ਦਸਵਾਂ। ਇਸ ਕਰਕੇ ਕੋਈ ਭਰਮ ਕਰਨ ਦੀ ਲੋੜ ਨਹੀਂ। 3 ਸਲੋਕ ਗੁਰਤਾਗਤ ਜੀ ਦੇ ਨਾਲ ਗਏ ਆ, ਇਹੋ 57 ਸਲੋਕ। 1 ਸਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਭਾਈ ਕਾਨ ਸਿੰਘ ਨਾਭਾ ਨੂੰ ਪੜੋਗੇ ਉਹ ਵੀ ਇਹੀ ਗੱਲ ਪ੍ਰਗਟ ਕਰੇਗਾ। ਰਾਗੀ ਸਿੰਘਾਂ ਨੂੰ ਜੇ ਫੋਨ ਕਰਕੇ ਪੁੱਛ ਲੈਂਦੇ ਮੈਂ ਜਿਹੜੀ ਗੱਲ ਗਾਹਾਂ ਵਾਲੀ ਕਰਨੀ ਆ ਮੇਰੀ ਗੱਲ ਜ਼ਿਆਦਾ ਕੱਟਵੱਟ ਜੀ ਨਾ ਹੋ ਜਾਵੇ, ਗੱਲ ਹੈ ਬਹੁਤ ਹੀ ਚੰਗੀ, ਮੈਂ ਉਹ ਗੱਲ ਦੀ ਇਸ ਕਰਕੇ ਨਹੀਂ ਛੇੜ ਰਿਹਾ। ਅਤੇ ਆਓ, ਬੜੀ ਅਹਿਮ ਬਾਤ ਹੈ। ਇੱਕ ਤਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਐਨ ਕੁਰਬਾਨੀ ਦਾ ਟਾਈਮ ਆਉਂਦਾ, ਉਸ ਵੇਲੇ ਸਮਾਣੇ ਦੇ ਜਲਾਸ ਸੀ ਸ਼ਸ਼ ਲਵੇਗ ਕਸ਼ ਲਵੇਗ। ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਜਦੋਂ ਮੈਂ ਜਪਜੀ ਸਾਹਿਬ ਦੇ ਪਾਠ ਕਰਕੇ ਆਪਣਾ ਸਿਰ ਅਕਾਲ ਪੁਰਖ ਨੂੰ ਅਰਪਣ ਕਰਦਿਆਂ ਨਮਸਕਾਰ ਕਰਦਿਆਂ ਫਿਰ ਤੁਸੀਂ ਮੇਰਾ ਅਸ਼ੀਸ ਕੱਟ ਦੇਣ। ਜਪਜੀ ਸਾਹਿਬ ਦੇ ਪਾਠ ਕੀਤੇ, ਧਰਤੀ ਹਿੱਲ ਗਈ ਗੁਰੂ ਪਿਆਰਿਓ। ਜਿੱਦਣ ਮਹਾਰਾਜ ਸਾਹਿਬ ਦੇ ਸੀਸ 'ਤੇ ਤੇਗ ਚੱਲਣ ਲੱਗੀ, ਸਿੱਖ ਮੁਲਾਕਾਤ ਵਾਸਤੇ ਨੇੜੇ ਆਇਆ ਭਾਈ ਜੈਤਾ, ਇਕੱਲੇ ਇਕੱਲੇ ਸਿੱਖ ਨੇ ਪੁੱਛ ਲਿਆ ਸੀ ਮਹਾਰਾਜ ਮੈਨੂੰ ਕੀ ਹੁਕਮ ਹੈ, ਮੈਨੂੰ ਕੀ ਹੁਕਮ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜੈਤਿਆ ਤੇਰੀ ਵੱਡੀ ਸੇਵਾ, ਤੂੰ ਮੇਰਾ ਅਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਣਾ। ਮੇਰੀ ਮਾਤਾ ਦਾ ਪਰਿਵਾਰ ਦਾ ਉੱਥੇ ਦੇ ਸਿੱਖਾਂ ਦਾ ਵੈਰਾਗ ਵਿੱਚ ਬੜਾ ਬੁਰਾ ਹਾਲ ਹੈ, ਧੀਰ ਜਾ ਜਾਊਗਾ ਉਹਨਾਂ ਨੂੰ। ਸਤਿ ਵਚਨ ਮਹਾਰਾਜ ਕਹਿੰਦਾ ਮਹਾਰਾਜ ਮੇਰੀ ਤੇ ਹਿੰਮਤ ਨਹੀਂ, ਮੈਂ ਕਿਵੇਂ ਚੁੱਕੂੰਗਾ, ਤੁਰਕਾਂ ਦਾ ਪਹਿਰਾ ਲੱਗਿਆ। ਮਹਾਰਾਜ ਕਹਿੰਦੇ ਸਿੱਖਾ ਤਾਂ ਕੁਛ ਨਹੀਂ ਕਰਨਾ, ਜਦੋਂ ਤੇਗ ਚੱਲਣ ਲੱਗੇਗੀ ਤੂੰ ਨੇਤਰ ਬੰਦ ਕਰ ਲੈਣੇ, ਆ ਪੱਲਾ ਅਡਲੀ ਇਸ ਤਰ੍ਹਾਂ, ਪੱਲਾ ਅੱਡ ਕੇ ਨੇਤਰ ਬੰਦ ਕਰਕੇ ਗੁਰੂ ਨਾਨਕ ਨੂੰ ਬੇਨਤੀ ਕਰੀ, ਸਿਰ ਕੱਟਿਆ ਹੋਇਆ ਧਰਤੀ ਤੇ ਨਹੀਂ ਡਿੱਗੂਗਾ, ਤੇਰੀ ਝੋਲੀ ਵਿੱਚ ਡਿੱਗੂਗਾ। ਉਹਨੇ ਪਹਿਲਾਂ ਰੂਹ ਦਾ ਇੰਤਜ਼ਾਮ ਕੀਤਾ, ਝੋਲੀ ਦੇ ਵਿੱਚ ਰੂਹ ਪਾ ਕੇ ਰੱਖੀ ਔਰ ਇੱਕ ਛਾਬੜੀ ਤਿਆਰ ਕਰੀ ਜਿਵੇਂ ਸੌਦਾ ਵੇਚਣ ਵਾਲਾ ਹੁੰਦਾ। ਪਰ ਉਸ ਵੇਲੇ ਭਾਈ ਜੈਤਾ ਸਾਹਮਣੇ ਦੇਖੀ ਜਾ ਰਿਹਾ, ਕਹਿੰਦਾ ਮੇਰੇ ਪਾਤਸ਼ਾਹ ਤੇਰੇ ਦਰ 'ਤੇ ਕੋਈ ਪੁੱਤ ਮੰਗਣ ਲਈ ਝੋਲੀ ਅੜਦਾ, ਤੇਰੇ ਦਰ 'ਤੇ ਕੋਈ ਤੰਦਰੁਸਤੀਆਂ ਮੰਗਦਾ, ਕੋਈ ਮਾਇਆ ਮੰਗਦਾ, ਆਹ ਤੇਰਾ ਸਿੱਖ ਕਿਹਾ ਜਾ, ਮੈਂ ਕਾਹਦੇ ਲਈ ਜੰਮਿਆ, ਤਰਕਾਰ ਮੇਰੇ ਜੰਮਣ ਨੂੰ, ਮੈਂ ਝੋਲੀ 'ਚ ਸਿਰ ਮੰਗਦਾ ਤੇਰਾ, ਮੈਂ ਸਿੱਖ ਹਾਂ। ਕਈ ਵਾਰ ਬੰਦੇ ਦਾ ਰੋਣ ਨੂੰ ਜੀ ਕਰਦਾ, ਮਜ਼ਬੂਰੀ ਇਹੋ ਜਿਹੀ ਹੁੰਦੀ ਹੈ, ਅੱਖਾਂ ਦੇ ਅੰਸੂ ਅੱਖਾਂ 'ਚ ਸਮੋ ਲੈਂਦਾ। ਮਜ਼ਬੂਰੀ ਰੋਣ ਨਹੀਂ ਦਿੰਦੀ, ਦਿਲ ਰੋਂਦਾ। ਜਦੋਂ ਐਨ ਭਾਣਾ ਵਰਤਿਆ, ਤੇਗ ਬਹਾਦਰ ਕੇ ਚਲਤ, ਜਦੋਂ ਐਨ ਸਮਾਂ ਆਇਆ, ਭਇਓ ਜਗਤ ਕੋ ਸੋਖ। ਸ਼ੋਕ ਕਿੰਨਾ ਹੋਇਆ, ਸਾਡਾ ਇਤਿਹਾਸ ਕਹਿੰਦਾ ਕਿ ਬਹੁਤ ਬੰਦਗੀ ਵਾਲੇ, ਨਰਮ ਦਿਲ ਵਾਲੇ ਮੁਸਲਮਾਨ ਵੀ ਰੋ ਰਹੇ ਸੀ। ਖੂਨ ਦੇ ਫੁਆਰੇ ਚੱਲ ਗਏ ਮੇਰੇ ਪਾਤਸ਼ਾਹ, ਖੂਨ ਕੱਟਿਆ ਹੋਇਆ ਸੀਸ, ਇੱਕ ਇੱਕ ਬੂੰਦ ਇਸ ਭਾਰਤ ਵਰਸ਼ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸੀਸ ਦੀ ਬੂੰਦ ਦੇ ਦਿੱਤੀ। ਤੇ ਉੱਧਰ ਝੋਲੀ ਦੇ ਵਿੱਚ ਜਦੋਂ ਸੀਸ ਆਇਆ, ਉਹਨੇ ਝੋਲੀ ਇਕੱਠੀ ਕੀਤੀ, ਉਸੇ ਵੇਲੇ ਭੁਚਾਲ ਆ ਗਿਆ। ਉਹ ਭੁਚਾਲ ਦੇ ਵਿੱਚ ਸਿੱਖ ਨਿਕਲਣ ਵਿੱਚ ਕਾਮਯਾਬ ਹੋ ਗਏ। ਅੱਗੇ ਚੱਲ ਕੇ ਹੋਰ ਰੂਹ ਦਾ ਇੰਤਜ਼ਾਮ ਕਰਕੇ, ਆਲੇ ਦੁਆਲੇ ਰੂਹ ਲਾ ਕੇ, ਚਾਰ ਪੰਜ ਕੱਪੜਿਆਂ ਦੀਆਂ ਗੰਢਾਂ ਦੇ ਕੇ, ਇੱਕ ਬੂੰਦ ਬਾਹਰ ਨਾ ਨਿਕਲ ਜਾਏ ਖੂਨ ਦੀ, ਛਾਵੜੀ ਦੇ ਉੱਤੇ ਧਰ ਕੇ ਇਉਂ ਚੱਲ ਪਿਆ ਜਿਵੇਂ ਕੋਈ ਸੌਦਾ ਵੇਚਣ ਵਾਲਾ ਜਾ ਰਿਹਾ। ਉੱਧਰ ਦੇਵਾ ਰਾਮ ਧੋਬੀ ਨੂੰ ਪਤਾ ਚੱਲਦਾ ਕਿ ਗੁਰੂ ਤਾਂ ਸ਼ਹੀਦ ਕਰ ਦਿੱਤਾ। ਕੱਪੜੇ ਧੋਣ ਨੂੰ ਜੀ ਨਹੀਂ ਕਰਦਾ, ਜਿਉਂਦਾ ਰਹਿਣ ਨੂੰ ਜੀ ਨਹੀਂ ਕਰਦਾ। ਫਿਰ ਕਹਿੰਦਾ, ਓਏ ਮੂਰਖਾ, ਤੂੰ ਕਿਉਂ ਜਵਾਨ ਦਾ ਸਵਾਦ ਗਵਾ ਲਿਆ? ਤੇਰੇ ਵਰਗਿਆਂ ਦੇ ਘਰ ਗੁਰੂ ਨੇ ਕੀ ਆਉਣਾ ਸੀ? ਉਹ ਕਰਮਾਂ ਦੇ ਮਾਰਿਆ ਦੇ ਬਾਰਾ। ਫਿਰ ਕਦੇ ਕਦੇ ਕਹਿੰਦਾ, ਗੁਰੂ ਤਾਂ ਬਚਨ ਦੇ ਬੜੇ ਪੱਕੇ ਹੁੰਦੇ ਆ, ਫਿਰ ਜੇ ਕਿਤੇ ਕੋਈ ਮਿਲਦਾ ਹੈ, ਉਹ ਭਾਈ ਤੂੰ ਸਿੱਖ ਹੈ? ਹਾਂ ਮੈਂ ਸਿੱਖ ਹਾਂ। ਤੈਂ ਕਦੇ ਐਸਾ ਵੀ ਸੁਣਿਆ ਵੀ ਗੁਰੂ ਵਾਅਦਾ ਕਰਕੇ ਸਿੱਖ ਦੇ ਨਾਂ ਗਿਆ ਹੋਵੇ? ਉਹ ਕਹਿੰਦਾ, ਨਹੀਂ ਨਹੀਂ ਨਹੀਂ, ਇਹ ਗੱਲ ਨਹੀਂ ਮੈਂ ਸੁਣਨੀ ਚਾਹੁੰਦਾ। ਗੁਰੂ ਜੀ ਦੇ ਨਾਲ ਵਾਅਦਾ ਕਰਦਾ ਉੱਥੇ ਜਾਂਦਾ, ਹੁਣ ਕਿਵੇਂ ਆਜੂਗਾ? ਫਿਰ ਉਧਰੋਂ ਭਾਈ ਜੈਤਾ ਚੱਲਿਆ ਹੋਇਆ, ਇੱਧਰ ਇਹ ਕਰਮਾਂ ਨੂੰ ਰੋ ਰਿਹਾ। ਅੱਜ ਤਾਂ ਇੰਨਾ ਰੋਇਆ ਦੇਵਾ ਰਾਮ, ਖਾਧਾ ਨਹੀਂ ਸਵੇਰ ਦਾ ਕੁਛ ਵੀ। ਦੂਰ ਤੇ ਦੇਖਿਆ ਕਿ ਛਾਬੜੀ ਵਾਲਾ ਹੁੰਦਾ, ਥੱਕਿਆ ਟੁੱਟਿਆ ਵਿਚਾਰਾ, ਕੋਈ ਸੌਦਾ ਵੇਚਣ ਵਾਲਾ ਹੋਊਗਾ। ਜਦੋਂ ਨੇੜੇ ਆਇਆ ਛਾਬੜੀ ਵਾਲਾ, ਕਹਿੰਦਾ, ਉਹ ਭਾਈ ਮੈਂ ਥੱਕਿਆ, ਥੋੜ੍ਹਾ ਜਿਹਾ ਆਰਾਮ ਕਰਨਾ, ਤੂੰ ਆਪਣੇ ਘਰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਦੇ ਦੇਗਾ? ਉਹ ਕਹਿੰਦਾ, ਹਾਂ ਭਾਈ, ਜਗ੍ਹਾ ਤਾਂ ਬਹੁਤ ਥੋੜ੍ਹੀ ਹੈ, ਜਿਹਦੇ ਵਾਸਤੇ ਰੱਖੀ ਸੀ ਉਹ ਤਾਂ ਆਇਆ ਹੀ ਨਾ, ਉਹ ਤਾਂ ਆਇਆ ਹੀ ਨਾ, ਉਮਰਾਂ ਲੰਘ ਗਈਆਂ, ਪਰ ਆ ਜਾ ਤੂੰ, ਗੁਜ਼ਾਰਾ ਕਰ ਲੈ ਉਹਨਾਂ ਕੌਣ ਹੈ ਤੂੰ। ਉਹਨੇ ਇੱਕ ਪਲੰਘਾ ਮਹਾਰਾਜ ਵਾਸਤੇ ਗਰੀਬੀ ਦੀ ਹਾਲਤ 'ਚ ਬਣਾਇਆ ਸੀ, ਉਹਦੇ ਉੱਤੇ ਵਿਛਾਈ ਸੀ। ਇਹ ਭਾਈ ਨੇ ਛਾਬੜੀ ਉੱਤੇ ਰੱਖ ਦਿੱਤੀ। ਜਦ ਛਾਬੜੀ ਰੱਖੀ, ਕੁਰਲਾ ਉੱਠਿਆ, ਕਹਿੰਦਾ, ਓਏ ਛਾਬੜੀ ਵਾਲਿਆ, ਚੱਕ ਆਪਣੀ ਛਾਬੜੀ ਇੱਥੋਂ, ਤੈਨੂੰ ਨਿਵਾਸ ਦਿੱਤਾ ਜੀ, ਤੂੰ ਤਾਂ ਮੇਰੀ ਸਾਰੀ ਪੱਟੀ ਮੇਸ ਕਰ ਦਿੱਤੀ। ਓਏ ਜਿਹਦੇ ਵਾਸਤੇ ਆਸਣ ਸੀ ਉਹਦੇ ਵਾਸਤੇ ਸੀ, ਇਹ ਮੈਂ ਆਪਣੇ ਗੁਰੂ ਵਾਸਤੇ ਰੱਖਿਆ ਸੀ, ਉਹ ਜਿਹੜਾ ਨਹੀਂ ਆਇਆ ਭਾਣਾ ਵਰਤਾ ਗਿਆ, ਇਹ ਤੂੰ ਸੌਦਾ ਉੱਤੇ ਕਿਉਂ ਰੱਖਿਆ? ਭਾਈ ਜੈਤਾ ਕਹਿੰਦਾ, ਚੁੱਪ ਕਰ ਜਾ, ਚੁੱਪ ਮੈਂ ਗਲਤੀ ਨਹੀਂ ਕੀਤੀ। ਗਲਤੀ ਨਹੀਂ ਕੀਤੀ ਕੀ ਹੈ ਇਹਦੇ ਵਿੱਚ? ਕਹਿੰਦੇ ਹੁਣੇ ਤਾਂ ਹੁਣੇ ਖੋਲ, ਪਹਿਲੀ ਗੰਢ ਖੋਲੀ ਕਹੋ ਨਾਲ ਤੱਕਦਾ, ਦੂਜੀ ਖੋਲੀ ਰੰਗ ਬਦਲਿਆ ਹੋਇਆ ਕੱਪੜੇ ਨੂੰ ਕੁਛ ਲੱਗਿਆ ਹੋਇਆ, ਤੀਜੀ ਖੋਲੀ ਮੈਲਾ ਲੱਗਿਆ ਹੋਇਆ ਖੂਨ ਲੱਗਿਆ। ਉਹ ਕਹਿੰਦਾ ਹੋਏ ਤਾਂ ਸੌਦਾ ਵੇਚਣ ਵਾਲਾ ਤਾਂ ਹੈ ਨਹੀਂ ਇਹ, ਤੀਜੀ ਗੰਢ ਖੋਲੀ ਖੂਨ ਨਜ਼ਰ ਆਇਆ, ਜਾਂ ਚੌਥੀ ਗੰਢ ਖੋਲੀ ਖੂਨ ਦਾ ਲਿਬੜਿਆ ਵਸਤਰ, ਪੰਜਵੀਂ ਗੰਢ ਖੋਲੀ ਭਾਈ ਜੈਤਾ ਕਹਿੰਦਾ ਹੁਣ ਤੂੰ ਹੀ ਦੇਖ ਲੈ ਚੱਕ ਕੇ। ਜਦ ਕੱਪੜਾ ਚੱਕਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ, ਉਹਦੀ ਚੀਕ ਨਿਕਲ ਗਈ, ਉੱਚੇ ਦੇ ਕੇ ਚੀਕ ਨਿਕਲੀ। ਜੈਤੇ ਨੇ ਮੂੰਹੇ ਤੇ ਹੱਥ ਰੱਖਿਆ, ਕਹਿੰਦਾ ਉਹ ਭਰਾਵਾ ਮੈਂ ਆਨੰਦਪੁਰ ਸਾਹਿਬ ਪਹੁੰਚਣਾ, ਮੈਨੂੰ ਮੁਸੀਬਤ ਨਾ ਖੜੀ ਕਰਦੀ, ਰੋਣ ਨੂੰ ਮੇਰਾ ਵੀ ਜੀ ਕਰਦਾ ਪਰ ਮਜਬੂਰੀ ਨਹੀਂ ਰੋਣ ਦਿੰਦੀ, ਚੁੱਪ ਕਰ ਜਾ ਇੱਥੇ। ਫਿਰ ਬੈਠ ਕੇ ਸਿਰ ਧਰ ਕੇ ਮਹਾਰਾਜ ਦੇ ਸੀਸ ਦੇ ਕੋਲ ਕਹਿੰਦਾ ਮਹਾਰਾਜ ਮੈਂ ਆਪਣੇ ਘਰ ਦਰਸ਼ਨ ਤਾਂ ਮੰਗੇ ਸੀ ਪਰ ਇੱਕ ਨਹੀਂ ਸੀ ਮੰਗੇ, ਇਹ ਕੀ ਭਾਣਾ ਵਰਤਾ ਦਿੱਤਾ? ਅੱਛਾ ਤੁਸੀਂ ਆਪਣਾ ਵਚਨ ਪੂਰਾ ਕਰ ਦਿੱਤਾ ਮਹਾਰਾਜ, ਤੁਸੀਂ ਵਚਨ ਦੇ ਪੱਕੇ ਰਹੇ, ਸਿੱਖ ਵਚਨ ਦਾ ਕੱਚਾ ਹੋ ਗਿਆ, ਮੈਂ ਕਿਹਾ ਸੀ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂਗਾ, ਤੁਸੀਂ ਨਹੀਂ ਸੀ ਵਾਅਦਾ ਕਰੇਗਾ ਛਕਾਂਗਾ, ਤੁਸੀਂ ਦਰਸ਼ਨ ਦੇਣ ਦੇ ਵਾਅਦਾ ਕੀਤਾ ਸੀ, ਤੁਸੀਂ ਵਚਨ ਦੇ ਪੱਕੇ ਨਿਕਲੇ, ਮੈਂ ਵਚਨ ਦਾ ਕੱਚਾ ਹੋ ਗਿਆ। ਭਾਈ ਜੈਤਾ ਕਹਿੰਦਾ ਓਏ ਗੁਰਮੁਖਾ ਬਾਣੀ ਚ ਲਿਖਿਆ ਹੋਇਆ ਸਿੱਖਾਂ ਦੇ ਅੰਦਰ ਸਤਿਗੁਰੂ ਵਰਦਾ, ਮੈਨੂੰ ਭੁੱਖ ਲੱਗੀ, ਜਿਹੜਾ ਅੰਨ ਗੁਰੂ ਤੇਗ ਬਹਾਦਰ ਵਾਸਤੇ ਤਿਆਰ ਕੀਤਾ ਉਹ ਅੰਨ ਭਾਈ ਜੈਤੇ ਨੂੰ ਛਕਾਇਆ, ਗਰਮ ਪਾਣੀ ਕੀਤੇ, ਉਹਦੀ ਮਾਲਿਸ਼ ਕੀਤੀ, ਲੱਤਾਂ ਧੋਤੀਆਂ, ਫਿਰ ਭਾਈ ਇਹ ਛਾਵੜੀ ਚ ਪਾ ਕੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅੱਗੇ ਲੈ ਗਿਆ। ਰਾਗੀ ਸਿੰਘ ਸਾਹਿਬਾਨਾਂ ਤੱਕ ਮੇਰਾ ਟਾਈਮ ਸੀ, ਹੁਣ ਆ ਗਏ ਨੂੰ ਗੁਰਮੁਖ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ, ਹੈ 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 ਸਭ ਜਗ ਪਇਓ, ਜੈ 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 ਸੁਰ ਲੋਕ, ਵਾਹਿਗੁਰੂ ਜੀ ਕਾ ਖਾਲਸਾ। ਸਾਰੀਆਂ ਸੰਗਤਾਂ ਦਾ, ਗੁਰੂ ਪਿਆਰਿਆਂ ਦਾ, ਰਾਗੀ ਸਿੰਘ ਸਾਹਿਬਾਨ, ਇੱਥੋਂ ਦੀ ਮੈਨੇਜਮੈਂਟ ਭਾਈ ਪਰਮਜੀਤ ਸਿੰਘ ਕਥਾਵਾਚਕ, ਬਹੁਤ ਗੁਰੂ ਪਿਆਰਿਓ ਨਸਲਪੁਰ ਵਾਲੇ ਮਹਾਂਪੁਰਸ਼ਾਂ ਦੇ ਸੰਗੀ ਬਜ਼ੁਰਗ ਬਾਬਾ ਜੀ ਬੈਠੇ ਨੇ, ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਇਸ ਗੁਰਦੁਆਰੇ ਸਾਹਿਬ ਦੇ ਵਿੱਚ, ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਸਥਾਨ ਦੀਆਂ ਹੋਣ, ਕਥਾ ਕੀਰਤਨ ਹੁੰਦੀ ਰਹੇ। ਅੱਜ ਇਸ ਫੇਰੀ ਦਾ ਆਖਰੀ ਦੀਵਾਨ ਸੀ, ਫੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ।